The blessing from Rabbul Alameen. The blessing from Rabbul Alameen. Islam is the way of life. Islam is the way of life. Islam is the way of life. Islam is the way of life.
আলহামদুলিল্লাহ রাব্বিল আলামিন ওয়াসসালাতু ওয়াসসালামু আলা সাইয়্যিদিল মুরসালিন আম্মা বাদ ফাউযু বিল্লাহি মিনাশ শাইতানির রাজীম বিসমিল্লাহির রহমানির রহিম আসসালাতু ওয়াসসালামু আলাইকা ইয়া রাসূলুল্লাহ
সাল্লাল্লাহু ওয়াসসালামু আলাইকা ইয়া রাসূলুল্লাহ
ওয়া আলা আলিকা ওয়া আসহাবিকা ইয়া হাবিবাল্লাহ
ওয়া আলা আলিকা ওয়া আসহাবিকা ইয়া হাবিবাল্লাহ
আসসালাতু ওয়াসসালামু আলাইকা ইয়া নবিয়াল্লাহ
সাল্লাল্লাহু ওয়াসসালামু আলাইকা ইয়া নবিয়াল্লাহ
ওয়া আলা আলিকা ওয়া আসহাবিকা ইয়া নূরাল্লাহ
ওয়া আলা আলিকা ওয়া আসহাবিকা ইয়া নূরাল্লাহ
The beloved Rasul sallallahu alayhi wa sallam has said, whoever recites salat upon me one time, Allah azza wa jal sends 10 blessings upon him. Sallu ala al-habib sallallahu ta'ala ala Muhammad sallallahu alayhi wa sallam. Inshallah, we'll start with the recitation of Holy Quran. Mubin bhai bade pyare andaaz mein, achhe andaaz mein, aur sweet andaaz mein Quran ki tilawat karte hain. Aayye sab sunte hain.
أعوذ بالله من الشيطان الرجيم بسم الله الرحمن الرحيم قل أعوذ برب الناس ملك الناس إله الناس من شر الوسواس الخناس الذي يوسوس في صدور الناس من الجنة والناس آمنت بالله صدق الله العظيم صلوا على الحبيب صل على نبينا صل على محمد صل على دور اے دل رہے مدینے سے دور اے دل رہے مدینے سے دور اے دل رہے مدینے سے موت بہتر ہے ایسے جینے سے موت بہتر ہے ایسے جینے سے یوں چمکتے ہیں ذرے یوں چمکتے ہیں ذرے تیبا کے جیسے بکھرے ہوئے نگینے سے جیسے بکھرے ہوئے نگینے سے دور اے دل رہے مدینے سے ذکر سرکار کرتے ذکر سرکار کرتے ہیں مومن کوئی مر جائے جل کے کینے سے کوئی مر جائے جل کے کینے سے دور اے دل مدینے سے بارگاہ خدا میں کیا پہنچے بارگاہ خدا میں کیا پہنچے گر گیا جو نبی کے زینے سے گر گیا جو نبی کے زینے سے دور اے دل رہے مدینے سے دور اے دل رہے مدینے سے موت بہتر ہے ایسے جینے سے موت بہتر ہے ایسے جینے سے چشم ناز سے ان کی پیجئے چشم ناز سے ان کی مہکشوں کا بھلا ہے پینے سے مہکشوں کا بھلا ہے پینے سے اس تجلی کے سامنے اختر اس تجلی کے سامنے اختر گل کو آنے لگے پسینے سے گل کو آنے لگے پسینے سے دور اے دل رہے مدینے سے دور اے دل رہے مدینے سے موت بہتر ہے ایسے جینے سے موت بہتر ہے ایسے جینے سے
سبحان اللہ سنا کیا بات ہے جی ماشاء اللہ اسٹرائیونگ 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 And remember, striving is key to success. But what is striving? Striving for good deeds, striving towards good actions, towards worship, striving to please Allah Almighty, to adopt the Sunnah of the beloved Rasul sallallahu alaihi wasallam, striving to make your hereafter better. لیکن اسٹرائیونگ ہم جو معنی لیتے ہیں کہ دنیا میں کیسے کامیاب ہونا ہے, دنیا میں بھی کامیابی کے لیے اسٹرائیونگ کی کچھ کنڈیشنز ہیں, ہاؤ یو کین گیٹ سکسیس ان دس ورلڈ. اسٹرائیونگ بہت ضروری ہے کسی کے لیے بھی ہو. انشاءاللہ اس کے اوپر آج بات کریں گے. اور وہ کون سی اسٹرائیونگ ہے جو ہمیں دنیا میں بھی کامیاب کرتی ہے, آخرت میں بھی کامیاب کرتی ہے, اس حوالے سے بھی مدنی پھول لیں گے. آخر تک ہمارے ساتھ رہیے گا. ویل اسٹارٹ ود آور بیوٹیفل عبد الحنان بھائی.
بسم اللہ الرحمن الرحیم. Our topic today is striving. It's quite a vast topic because striving can be done for so many things. Even within the deen, we can strive for pacific actions, sometimes in the form of ibadat, sometimes in the form of seeking knowledge, sometimes in the form of victory, success. There's a huge way of striving even in the deen itself. Everyone, you can say, strives somewhere or another. Even from a child, the child even strives to sometime achieve that ball or that toy. He reaches out and he strives for it. He makes an effort for it. And from childhood, as children grow up, they're striving to achieve their studies and going to get degrees. So that's also striving as well. People are striving for that. And then as you get older, you'll find that people are striving to achieve a easy life. People are striving for wealth. People are striving to have a comfortable life, a business, a car. You know, you can say that a person who lives in a flat, or someone who's living in a rented place is looking for a little flat. Someone who's got a flat is striving to achieve a house with a couple of bedrooms. And someone who's got a couple of bedroom house is striving to get a bigger house. Yeah. Someone's got one property, he's striving for to get another. So it's like a constant thing in life that a person is always striving to achieve something more. But the sad thing is the real striving, the striving for the hereafter, which we're going to talk about, no one seems to have any interest towards that. And when we say no one's supposed to have any interest towards that, you can see by our actions. Our actions will be showing that. You know, a person is sweating, he's earning, he's working hard day in, day out, working 6 days, 7 days a week, 40 hours, 50 hours, 60 hours a day. You see that. You know that person is striving for something. What is he striving for? The wealth of the world, a comfort life, an easy life, or striving to, you know, pay off his debt, striving to own a good property, house. So you see that. When it comes to the matter of the deen, and we're trying to talk about that striving for the deen, you know, people might claim that they are striving for the deen, but you don't see it. So how can they claim that they're striving for the deen when, you know, if you look at a person's life, he doesn't even give 1 hour for the sake of deen. He doesn't give any time to seek the knowledge of deen. So what is he striving for? How is he striving for the deen? So this is something which we need to ponder over. Is our striving for the deen? And how, if we are striving for the deen, how much are we striving for the deen?
Same.
And there is the striving for the deen is obviously related for the hereafter, the success of the hereafter, the striving to make our grave better, striving to make our afterlife better, the day of judgment, to be successful in that, to be successful, to enter into Jannah. So that's how our striving should be. And that these are our goals. So every striving has a goal. So the striving of our deen is to achieve paradise and to achieve the high rank in paradise in neighboring the Holy Prophet sallallahu alaihi wasallam. And one last thing I want to mention, the main condition of striving is iman.
Wish.
A person can strive to have everything, but if he doesn't have iman, then his striving he has no value. So the condition of striving is iman. He has to be a believer. And then strive for the after.
Subhanallah, kya baat hai. Koshish karne se hi milta hai. Wo hota hai na, manzilein kabhi kisi ke ghar nahi aati hain. Jana padta hai, strive karni padti, koshish karni padti. Isi tarah jannat ke husool ke liye bhi koshish karni padti, ibadat karni padti, Allah ko razi karna. Allah ki rehmat se انشاءاللہ جنت ملے, لیکن کوشش کرنے کا کہا گیا. آپ کوشش ہی نہیں کریں, نماز ہی نہ پڑھیں, قرآن ہی نہ پڑھیں, روزے ہی نہ رکھیں اور بیٹھے رہیں, تو خود بخود تو جھاڑیاں ہی اگتی ہیں. پھول لگانے کے لیے کوشش کرنی پڑتی ہے, باغ لگانے کے لیے محنت کرنی پڑتی ہے, اسٹرائیو کرنا پڑا. دنیا میں ہر چیز کی اسٹرائیو. آپ غور کر لیں, بچہ بھی ہوتا ہے چلنے کے لیے بھی کوشش کرتا ہے, ورنہ تو وہ بیٹھا ہی رہے گا. جب تک اسٹرائیو نہیں کرے گا کہاں سے چلے گا. اور جو کہے کہ میں کوشش نہ کروں خود بخود ہو جائے, تو ایسے لوگ کامیاب نہیں ہوتے زندگی میں. اور آج کل وہی دکھ رہا ہے, میجورٹی ہے بیٹھے بیٹھے رات اور رات شارٹ کٹ ڈھونڈے ہوتے ملینئر بننے کے, کہیں ادھر سے کوئی یہ لگ جائے وہ لگ جائے, پتہ نہیں کہاں سے لگے گا. ایسے نہیں لگتا ہے, کوشش کرنی پڑتی ہے ہر چیزوں کے لیے.
If you look at people, people have different interpretations, different definitions of our striving. But as believers, we need to keep in mind that the true success is to have the salvation of Allah Almighty, and so that we can be saved from the fire of hell. That is the strive what we should be aiming for. If we want to succeed, that we need to please our Creator. People, they strive to achieve success of this world. They strive to get good results in exams. People strive to get a good job. People strive to have good status in society. But these are only worldly gains. If we generally look at our end goal, what is our end goal? How long are we going to live in this world? 60 years, 70 years, 80 if we're lucky. What is our end destination? Death is going to come to every one of us. A successful person is the person who leaves this world with iman. And that's what we should be aiming for. Because our aim is to enter paradise. And we can only do that if we strive towards that and if we lead our life according to the teachings of Quran and Sunnah. If we don't lead our life according to that and we just, you know, following everybody else, those circle of friends, should I say, people who we associate ourselves, and if they don't, you know, lead their life according to the teachings of Quran, the teachings of Sunnah, if they don't read their namaz on a regular basis, if they don't read the Quran, and just once in a year during Ramadan, they'll go to the masjid here and there. Is that striving for the hereafter? You know, who are we fooling? Are we fooling ourselves or are we trying to fool other people? Because we're not kidding anybody apart from ourselves in this aspect. Because that is not striving. Our aspect is to obtain the pleasure of Allah Almighty. Our aspect is to achieve Jannah, which is, as believers, that's what we need to do. Now, we see that many people would try to strive to get status in society. Many people will try to, you know, get recognition in society. When, for example, when somebody goes to school or college or university, they have a particular goal in mind that they want to do this job, or they want to obtain a certain level of status once they've completed the education. So they have this aim, this goal which they want to obtain. And then they strive to obtain that qualification, they strive to obtain that goal in order to succeed. Then you get some students who will come to the class as and when they feel like it. They don't strive to obtain the education, and when exams comes, they don't pass. That clearly shows that they have not strived to gain that qualification. So you got two kinds of people there. Those who strive to obtain that success for the betterment of life, than those who have just passed the time. But the wise person is that who strives for the hereafter. The one who strives for the hereafter, that is a wise person. In order, because they know that this life is temporary. This life, you know, is very short. We're here today, we may not be here tomorrow. We've seen many people who have left this world. What have they taken with them? Nothing at all.
Same.
We are going to be in the same position. We are striving for the worldly matters. What are we going to take with us? That our worldly gain is not going to help us in our grave. Our worldly gain is not going to help us on the day of judgment. What will help us in the hereafter is our knowledge of deen, our reading of the Quran, our practicing,
mashallah,
then inshallah that will help us in the hereafter, and that's what we should be striving for.
Ye yaad rakhe, life jo hai na, ye ups and downs isme aate hain. Kabhi khushi hogi, kabhi gham ho. Aisa nahi hai ki gaadi ek smooth gaadi ki tarah ja rahi hai, to agar aage koi humps na ho, jumps na ho, mod na ho, to bacche ko bhi bitha do, bolo beta aise karna, to wo gaadi chala lega. Asal mein to driver wahi hai jo ooch neech aata hai, cutting karni ho, speed breaker hai, kab dabana hai, kab gear change karna hai, kab brake dabani hai, ye وہی ہوگا نا. गाड़ी चलाने वाला असल में माहिर, वरना तो रिमोट से गाड़ी चल रही होती, खड़े हो कुछ भी ना तो बच्चा भी चला लेगा। इसी तरह जिंदगी की गाड़ी भी मसाइल पे, मुश्किलात पे और ये स्ट्राइविंग के ऊपर होती है। कोई भी चीज परमानेंट नहीं है, ना आपका दुख परमानेंट होगा, ना आपका गम परमानेंट होगा, और ना आपकी खुशी परमानेंट होगी। जो चीज आगे पीछे होती है, आनी जानी होती है। असल में तो कोशिश कामयाबी है कि मैं अपना ईमान सलामत लेकर दुनिया से चला जाऊं, और यही कामयाबी है। और हमें जो कामयाबी की बात कर रहे हैं, स्ट्राइविंग की कोशिश की बात कर रहे हैं, इसमें एक मेन फैक्टर है कि हमारी स्ट्राइविंग टोटली जिसको कहें वो सिर्फ दुनिया के लिए। आज ये बोल दिया जाए सुबह फजर में उठना है अल्लाह की इबादत के लिए, सवाब मिलेगा, नहीं उठेंगे। अगर बोला जाए सुबह उठना है 500 पाउंड मिलेगा, तो देखो आप उठ रहे होंगे। स्ट्राइविंग होगी लेकिन पैसे के लिए होगी, स्ट्राइविंग होगी सुबह जॉब पे जाने की होगी, स्ट्राइविंग होगी बच्चे को स्कूल छोड़ने की होगी। स्ट्राइविंग नहीं है हमारी लाइफ के अंदर तो अपने रब को राजी करने की नहीं, स्ट्राइविंग नहीं है तो अपने आप को जहन्नम से बचा के जन्नत में दाखिल करने की। बोलते तो सब है लेकिन हमारे एक्शन क्या कहते हैं। बात तो एक्शन है ना, कि आपके जो एक्शन है वो क्या बता रहे, जबानी कलामी तो नहीं बात की जाएगी। तो हमें वो कोशिशें करनी है जो हमें कामयाबी दिला सके, और ये आसान नहीं है। ये याद रखिए, जिंदगी के हर लम्हे में आप देखें बुजुर्गाने दीन साहब, इनकी लाइफ किस तरह स्ट्रगलिंग थी, किस तरह स्ट्राइव किया था इन्होंने कि अपना ईमान सलामत लेकर जाए इस दुनिया से। और एक हम है, एक गाफिल जिंदगी गुजार रहे हैं और बोलेंगे मतलब बोते कुछ है और कहते निकलेगा कुछ, ऐसे थोड़ी होगा। आप मोटर वे नॉर्थ वाली लो और बोलो मुझे साउथ में जाना है, तो ऐसे तो नहीं होगा। जहां जाना वहीं की मोटर वे लेनी पड़ती है। मुबीन भाई भी हमारे साथ है, इंशाल्लाह विल टेक फ्यू मदनी फूल्स फ्रॉम मुबीन भाई।
अच्छा सर, मैं ना मोटरवे चेंज कर दो थे, सारा मकसद पर्पस उलट हो जाता है कि जाना और पास है
जी।
अगर रुख और तरफ हो जाए तो समझ लो कि सी वे ही अपने चेंज कर लिया। ये तो दुनिया की मिसाल है ना, दुनिया दे भी एवं बंदे अकलमंद नहीं आख्या जाता जो मकसद न छड़ के तो गैर मकसद आले पास जरा कोशिश करे। तो असी एज ए मुस्लिम अल्लाह तला ने साडे ते की जिम्मेदारियां रिस्पोंसिबिलिटियां सानू दित्तियां, उस लिहाज नाल सोचना चाहिए। कुरान पाक दे अंदर अल्लाह ताला ने फरमाया लैसा लिल इंसानी इल्ला मा सा, सायतुन कोशिश नू आकीदा। किसी जगह ते फरमाया फस्ताबिकुल खैरात, नेकियां दे अंदर कोशिश करो, नेकियां दे अंदर सबकत करन दी कोशिश करो, अगे बढ़न दी कोशिश करो। ते इसे तरह एक होर जगह ते फरमाया कि ईमान आलो जिस टाइम जुम्मे दा दिन आवे ते जुम्मे वास्ते निदा दित्ती जावे फसाउ इला जिक्रिल्ला, अल्लाह दे जिक्र दी तरफ कोशिश शुरू कर दवो। ਇੱਥੇ ਵੀ ਫਸਉ ਸਾ ਕੋਸ਼ਿਸ਼ ਦਾ ਜ਼ਿਕਰ ਹੈ ਤੇ ਕੋਸ਼ਿਸ਼ ਦੀਨੀ ਮਾਮਲੇ 'ਚ ਹੋਵੇ ਦੁਨੀਆਵੀ ਮਾਮਲੇ 'ਚ ਹੋਵੇ ਸਾਨੂੰ ਆਪਣੀ ਡਾਇਰੈਕਸ਼ਨ ਵੇਖਣੀ ਚਾਹੀਦੀ ਸਾਰੀ ਡਾਇਰੈਕਸ਼ਨ ਕੀ ਹੈ ਰਾਈਟ ਡਾਇਰੈਕਸ਼ਨ ਦੀ ਤਰਫ ਜਾਣਾ ਚਾਹੀਦਾ ਜਿਹੜੀ ਮਕਸਦ ਨਾਲ ਸਾਨੂੰ ਦੁਨੀਆ 'ਤੇ ਭੇਜਿਆ ਗਿਆ ਜਿਹੜਾ ਸਾਡਾ ਆਪਣਾ ਪਰਪਜ਼ ਹੈ ਉਹਨੂੰ ਹਾਸਲ ਕਰਨ 'ਚ ਅਗਰ ਅਸੀਂ ਕਾਮਯਾਬ ਹੋ ਗਏ ਤਾਂ ਸਮਝ ਲਓ ਕਿ ਅਸੀਂ ਵਾਈਜ ਮੈਨ ਯਾਨੀ ਅਕਲਮੰਦ ਕਾਮਯਾਬ ਹਾਂ ਅਗਰ ਉਸ ਮਕਸਦ ਨੂੰ ਹਾਸਲ ਕਰਨ 'ਚ ਅਸੀਂ ਨਾਕਾਮ ਹਾਂ ਤਾਂ ਉਹ ਫਿਰ ਸਾਡੀ ਕੋਸ਼ਿਸ਼ ਜਿਹੜੀ ਨੇ ਕਿਸੇ ਕੰਮ ਦੀ ਨਹੀਂ ਹੋਇਆ ਕਿ ਅਸੀਂ ਆਪਣੇ ਮਕਸਦ ਨੂੰ ਛੱਡ ਕੇ ਅਸੀਂ ਕੋਈ ਹੋਰ ਚੀਜ਼ ਦੇ ਪਿੱਛੇ ਜਾ ਰਹੇ ਹਾਂ
ਜੀ। ਅਬਦੁਰਰਹਮਾਨ ਬਈ ਅਲੱਗ ਅਲੱਗ ਜਾ ਰਹੇ ਹੋਤੇ ਹੈ, ਅਲੱਗ ਅਲੱਗ ਮੋਟਰਵੇ ਲੀ ਹੋਈ ਹੈ, ਲੈਣੀ ਵਹੀ ਹੈ ਜੋ ਜੰਨਤ ਮੇ ਜਾਤੀ ਹੈ, ਰਾਸਤਾ ਉਹ ਵਾਲਾ ਰਾਸਤਾ ਛੋੜ ਕੇ ਕਹਤੇ ਹੈ ਕਿ ਹਮੇ ਬਸ ਯੇ ਵਾਲਾ ਰਾਸਤਾ ਲੈਣਾ ਹੈ, ਕਹਾਂ ਸੇ ਪਹੁੰਚੇਂਗੇ। ਅੱਲਾਹ ਹਮਾਰੇ ਹਾਲ ਪਰ ਰਹਿਮ ਫਰਮਾਏ।
ਸੇ ਸਭ ਅੱਲਾਹ ਸੁਭਾਨ ਤਾਲਾ ਸੇਜ਼ ਇਨ ਦ ਹੋਲੀ ਕੁਰਾਨ ਇਨ ਪਾਰਾ 21 ਇਨ ਸੂਰਤ ਅਲ ਅਨਕਬੂਤ, ਐਂਡ ਦੋਜ਼ ਹੂ ਸਟਰਗਲ ਇਨ ਆਵਰ ਵੇ ਵੀ ਸ਼ੈਲ ਡੈਫੀਨਿਟਲੀ ਸ਼ੋ ਦੈਮ ਆਵਰ ਪਾਥ। ਐਂਡ ਇਨ ਦ ਤਫਸੀਰ ਇਨ ਦ ਕਮੈਂਟਰੀ ਇਨ ਸਿਰਾਤ ਅਲ ਜਿਨਾਨ ਕਪਲ ਆਫ ਥਿੰਗਸ ਹੈਵ ਬੀਨ ਮੈਂਸ਼ਨਡ। Number one, those who strive to obedient to Allah, they shall definitely be shown the path of reward. And number two, those who strive to repent, they will definitely be shown the path to sincerity. And those who strive to learn Islamic knowledge, they shall definitely be shown the path to actions. And those who strive to establish the sunnah, they will be shown the path to paradise. Meaning, alhamdulillah, in every striving, a number of things have been mentioned here. Striving to attain the obedience of Allah subhanahu wa ta'ala, striving for repentance, striving for knowledge, striving to establish the sunnah. All of them will be shown its result. So when we will strive for these things, when we will struggle, when we will go through this, and you will see its result. And alhamdulillah azza wa jal, throughout history, if you look at those who have strived, you know, we've seen the result. The striving of Islam started from Makkatul Makarma. Where has it reached? Almost every part of the world, every corner of the world. Why? This was the striving, the struggle the Sahaba Ikram Alayhim Ridwan went through, the struggle the Awliya went through, them carrying this work forward. They didn't stop, you know, they didn't limit to their land. If you look at how many Sahaba buried in Jannat al-Baqi, And where are the rest of the Sahaba? All over the world. They struggled, they left their homes, they strived for the deen. That's why the deen reached every part of the world. And if you think that we're going to continue spreading the deen by sitting at home, it's not going to happen. Right? You know, today everyone thinks that they've opened up their own page, they've opened up their little site, and they think that's it, we can preach the deen. It's not just going to happen just like this. It's with struggle and striving. And this is how the Sahaba Ikram Alayhim Ridwan, the Awliya Allah, they did. And you can see that they were born in one place, their Mizar Sharif is in another. And you will see that with many great Awliya Allah. You know, look at people like Khwaja Ghareeb Nawaz in Hind. Data Sahib is buried in Pakistan. Alhamdulillah, where did they come from? They weren't from Pakistan, they weren't from Hind. They traveled from different parts of the world, yet their Mizars are there. This is where they're striving, this is where they struggled for the success of deen, the spreading of deen, and they reached every part of the world and they spread the message to every part of the world.
MashaAllah.
MashaAllah. Shahzab, just continuing on that aspect, a person who continues to strive to achieve success, he does not fail. A person only fails if they give up. And one should not give up in obtaining what they want to achieve. Now, we need to make our mindset. And if there are any setbacks, you know, which are stopping us from achieving what we need to do, then we need to try to get rid of them. And we need to strive to obtain what we want to obtain. There's a beautiful quote, Shahzab, which says, success is sweet, but the cigarette is sweat. As someone mentioned that your desired destination will never come and knock on your door, but you have to travel on the pathways. At time, there are so many wounds and injuries, not physically, but on the aspect. And emotional wounds, with people are, you know, jealous of you, they're trying to put you back, trying to obstruct you from these things. But to strive and to get to your destination, you need to drag yourself, you need to strive to obtain that. And this is the main thing, that we need to strive to achieve what we have been sent on this earth for. We've been sent on this earth for a particular purpose. That is for the pleasure of Allah Almighty. And we need to strive to please our Creator.
Sayyid, I just want to continue. The pious people mentioned a great example of how a person needs to be striving and how a person's focus needs to be for the Akhirah. And the example is they give is that there was a place where they would select a king for a year. So this king, a person would be selected as a king and he would rule for a year in that place. And after the year, what they will do, they will take this king and they will take him in the middle of nowhere and they will leave him there to rot, to die. So every time a king was selected, they will enjoy the luxuries of the kingdom, the facilities, everything, the wealth they had. They will enjoy that for a year. After a year, everything will finish. They'll be taken to this place and they'll be dumped, then they'll die in that place. A wise man came and he was made a king for a year. And in that 1 year of his life, he didn't spend enjoying the luxuries of the kingdom, of that area, the place. Instead, he asked the people what had happened to the other people who were made kings before me. And they were told that they were taken after a year to this place. So he went and visited that place. And what he did was, in that year, he spent populating and decorating and making that place where he would have been thrown after the year. He was making that place a place of comfort. So after a year, when he was taken off king, and he was taken to that place was populated. Everything was there, all the facility was there. In the same way, Sayyid Saab, if we want to make our afterlife better, if you want to strive for the hereafter, then you have to bear the difficulties, the hardships, the temporary life which we have, and work for that. If we take this concept of that story, that how that person wisely set up everything to achieve the next world, achieve that after that year what he would have got, in the same way we need to set our goal and work for the next life, strive for that, prepare ourselves for that. Although in this world we might go through difficulty, we might go through hardship, but in the next world we will achieve what we have strived for.
کیا بات ہے جی ماشاءاللہ مجھے بڑی پیاری بات عبد الحنان بھائی کہہ رہے تھے اس سے ریلیٹڈ ہی وہ یہ کہ خود بخود کچھ نہیں ہوتا نا ہر چیز کے لیے کوشش ہے تو کسی نے کیا خوب لکھا ہے خواہش سے نہیں گرتے پھل جولی میں خواہش سے نہیں گرتے ہیں خالی چاہنے سے کچھ نہیں ہوتا ہے خواہش سے نہیں گرتے ہیں پھل جولی میں وقت کی شاخ کو میرے بھائی خود ہی ہلانا ہوگا کچھ نہیں ہوگا اندھیروں کو برا کہنے سے کچھ نہیں ہوگا अंधेरों को बुरा कहने से अपने हिस्से का दिया खुद ही जलाना होगा, स्ट्रगल करनी होगी, उसके बाद ही कामयाबी मिलती है। वो कितनी पढ़ा था आपने, वो मेंढक जा रहा होता और गिर जाता पौंड के अंदर, और वहां पहले से इतने सारे मेंढक होते हैं, अब ये गिरता है तो ये कूदता निकलने के लिए, स्ट्राइविंग करता है, ये भी कोशिश करता है बाहर निकलो, तो हंसते हैं वो बैठे, भाई कुछ नहीं होगा, जैसे हमें लोग कहते कुछ नहीं होगा, फेल हो गए रहने दो, भाई फेल के बाद कामयाब होना यही तो कमाल है, गिरकर उठना ये कामयाबी है, गिरे रहना थोड़ी कोई कामयाबी है। और ऐसा है ही नहीं कोई भी जो कभी गिरा ना हो, कोई ऐसा नहीं होता कि कोई बंदा कि हर चीज में कामयाब हो रहा, हर चीज में सक्सेस हो गया, पहली नहीं दूसरी अटेम्प्ट में कामयाब हो जाता है। तो वो फ्रॉग जो था वो कोशिश कर रहा और बाकी फ्रॉग कहता है जी अरसा हो गया तू कहां से निकलेगा, और हुआ क्या फिर, अब वो इत्तेफाक से क्या हुआ, वो बहरा था उसको पता ही नहीं चला। अगर कामयाबी चाहिए ना तो लोगों की फालतू बातों से बहरे बन जाए, सुने ना उनकी बातों को, अपनी स्ट्राइविंग, अपनी जो गोल है उस पे टारगेट फोकस करके चले। अब उसने कोशिश की जब मारा निकल गया बाहर, और बाकी देखते रहेगा कि ये हुआ गया, और वो बात ये थी उन्होंने फालतू बातें सुनी नहीं, और वो उसका जो अचीवमेंट थी जो गोल था वो उसने अचीव किया कोशिश करने से। तो हम क्या होता है लोगों की बात सुनकर बैठ जाते हैं, ओहो जी आप नहीं कर रहे, वो वाकई कहता है मैं कुछ नहीं कर सकता, ये तुम्हारे बस का काम नहीं है। अरे भाई अगर आप लोगों पे भरोसा करोगे तो कमजोर होगे, रब पे भरोसा करोगे तो तुम्हारी ताकत देखो कैसे होगी। रब पे भरोसा करें, उस रब पे भरोसा करें कि जो समंदर के अंदर रास्ते बना देता है, जो मछली के पेट में भी जिंदा रखने पर कादिर है, जो पहाड़ों के बीच से ऊंटनी जो है वो निकालने पर कादिर है, जो कुएं के अंदर यूसुफ अलैहिस्सलाम को जिंदा रखने पर कादिर है, उस रब पे भरोसा करने की बात आए ना, और कोशिश करें इंशाल्लाह आप देखेंगे कामयाबी मिलेगी आपको।
जिहड़े बंदे नेक अमल करदे ने मुहसिनीन अल्लाह तआला दा अजर जाया नहीं करदा, मतलब रिजल्ट मिलदा है। जिवें तुसीं फरमाया ना कि गिर जाना ऐब नहीं, गिरे रहना ऐब है, सानू कोशिश करदे रहना चाहिदा। एक होर कौल है कि मन जद्दा वाजा दा, जिहड़े बंदे ने कोशिश कीती ओहनूं ओहदा फल मिल के रहेगा। इमाम अबू यूसुफ रदी अल्लाह तआला अन्हु आप दा बहुत ज्यादा मकाम है फिक दे अंदर, ते आप इमाम आजम रहमतुल्लाह तआला अलैहि दी बारगाह च हाजरी देंदे रहे। आप कुंद ज़हन सन, इन स्लो ज़हन, लेकिन आप नूं इन्ना वड्डा मकाम मिलिया कि आप इमाम बन गए, इमाम आजम दे नाल आप दा नाम आ जाए तो शेखैन आप नूं आख्या जांदा। फिक दे च पूरा बाब है, उच कोल इमाम आजम दे इमाम अबू यूसुफ दे कोल दे फतवा दिता जांदा, ते आपने मकाम किवें मिलिया, इमाम आजम अबू हनीफा रज़ी अल्लाह तआला अन्हु ने खुद ही इमाम अबू यूसुफ रहमतुल्लाह तआला अलैह ने फरमाया कि तुसी बहुत ज्यादा कुंद ज़हन सी, मगर तुसी कंटीन्यूअसली कोशिश करते रहे हमेशगी दे नाल, ते एक कोशिश दा नतीजा है कि अल्लाह तआला ने तुहानू अगे बढ़ा दिता, लिहाजा सुस्ती ना करना। लिहाजा ही तो सानू सबक मिलिया कि बंदे नू कोशिश करते रहना चाहिए है, कि कामयाबी देने वाली जात अल्लाह ताला दी, अल्लाह ताला कामयाबी लाज़मी देगा।
सल्लु अलल हबीब सल्लल्लाहु तआला अला मुहम्मद सल्लल्लाहु अलैहि वसल्लम। इंशाल्लाह इस टाइम फॉर अनदर सेगमेंट एंड टुडेज़ हदीस, आइए देखते हैं इंशाल्लाह।
द ब्लेसिंग फ्रॉम रब्बुल आलमीन, द ब्लेसिंग फ्रॉम रब्बुल आलमीन, रब्बुल आलमीन इज द वे ऑफ लाइफ।
Sayyidina Abu Huraira radiyallahu ta'ala and reports that the Prophet sallallahu alayhi wa sallam said, Al-aynu haqqun, that the evil eye is true. What does this mean? The commentators have said that the evil eye can indeed inflict a person. And there are certain narrations which state that it can even lead a person to the graveyard. It can cause death. So evil eye is something that we should all seek refuge from. Now, one unfortunate thing in this day and age is that whenever we gain any blessing, whether that be in the form of money or a new car, a new house, or happiness in regards to our children, whatever it may be, what do? The first thing we do is put it on social media. Instead of saying, Alhamdulillah, Ya Allah, shukr to you because you have granted me this, and tying those blessings with the shukr of Allah, what do? We put it on social media. And before we know it, we have problems. There's evil eye affecting us. And we begin to think, what's going on? What have I done wrong? So dear viewers, Al-aynu haqqun, the evil eye is true. We must seek refuge in Allah from the evil eye. And we must not put ourselves in a situation where we make ourselves an easy target for the evil eye.
Nazare bad, evil eye ke hawale se jo hai, hamare मुबल्लिग बयान कर रहे थे, और जो हक है نظر لگ جاتی ہے تو اس سے بچنا بھی ہے, اس کے طریقے بھی ہیں. الحمدللہ عز و جل اللہ تعالی ہم سب کو بری نظر سے بچائے, حاسدوں سے بچائے, اللہ تعالی ایمان کی عزتوں کی حفاظت فرمائے. کلام سنتے ہیں انشاءاللہ, پھر اپنے ٹاپک کی طرف چلیں گے.
صلوا علی الحبیب صلی اللہ علی محمد صلی اللہ علیہ وسلم. معاف فضل و کرم سے ہو ہر خطا یا رب, ہو مغفرت پائے سلطان انبیاء یا رب, ہو مغفرت پائے سلطان سرور کا ہو عطا یا رب, نبی کا صدقہ صدا کے لیے تو راضی ہو, نبی کا صدقہ صدا کے لیے تو راضی ہو, نبی کا صدقہ صدا کے لیے تو راضی ہو. کبھی بھی ہو نہ ناراض یا خدا یا رب, کبھی بھی ہو نہ ناراض یا خدا یا رب, نبی کی دید ہماری ہے عید یا اللہ, نبی کی دید ہماری ہے عید یا اللہ, عطا ہو خواب میں دیدار مصطفیٰ یا رب, عطا ہو خواب میں دیدار مصطفیٰ یا رب, معاف فضل و کرم سے ہو ہر خطا یا رب, نبی کا صدقہ صدا کے لیے تو راضی ہو, نبی کا صدقہ صدا کے لیے تو راضی ہو. کبھی بھی ہو مغفرت پائے سلطان انبیاء یا رب.
If you look throughout the life of Amir al-Sunnah Damat Barakatuhum al-Aliyah, striving, continue. Alhamdulillah.
How it started, you know, could a person have this vision that I'm going to be spreading the deen throughout the world in this way? Amir al-Sunnah started from one place. And the first Daras Amir al-Sunnah talks about, no one sat there, but he didn't give up. He continued striving for the deen. Then from one city, going to another, inviting people from there. Sometimes the people didn't even give them a lift. People didn't even, you know, care that someone came and delivered. People wouldn't sit to listen. And then slowly people start to sit in the gatherings, listening to the bayans, listening to the daras. Alhamdulillah, from there, one city to another, then Amir al-Sunnah traveling to different parts of the country and then other countries as well. And Alhamdulillah, look where Dawat Islami has reached. Almost 200 countries of the world, the message of Dawat Islami has reached. Why? The striving of that one person. He didn't give, there were obstacles, obviously. There were so many things in the way. The people who were there tried to put him off. What is this man going to do? Yeah, on his own. And Alhamdulillah, look at today, that approximately 80 departments of Dawat Islami, so many different works which have been carried out, so many different languages, the literature of Dawat Islami has been translated into, Alhamdulillah, many books have been translated to many languages. You got Darul Iftah, you got the Jamiatul Madinas, you got the Madrasatul Madinas, you got all these departments which Dawat Islami is working, Alhamdulillah, the welfare work Dawat Islami is doing. You know, you look at organizations or you look at people who are striving. They are only striving in one method or one way, one specific aspect. But Alhamdulillah, Azawajal, Dawat Islami is trying to strive in so many different aspects, so many different departments, Alhamdulillah, Azawajal. And this striving, Alhamdulillah, Azawajal, it started from the striving of Amir al-Sunnah Dawat. He encouraged people. He put that jazbah, that passion into people's minds, into their hearts. Alhamdulillah, Dawat Islami spread. And today we are sitting here in the UK through Alhamdulillah, delivering here. Why is the blessings of Amir al-Sunnah Dawat Barakatuhum Ali? It's the striving of Amir al-Sunnah Dawat
Barakatuhum Subhanallah.
Abdu'l-Nambai mentioned beautifully about the progress of Amir al-Sunnah. If you look at anybody else, you know, they would, you know, give up or lose hope or anything as such. But Amir al-Sunnah, he didn't lose hope. He didn't get disheartened that people were, you know, not paying attention. He strived to achieve what he wanted to do. And if you look at the progress of Dawat Islami, from the day it started, he has not gone back, not even a single step.
Subhanallah.
He's progressed ahead. You know, when people become disheartened and they stop doing things, they think, well, you know, I can't do this anymore. But as believers, as Muslims, we don't lose out. Because if we don't achieve anything what we want, that is because Allah Almighty has got a better plan for us. So therefore, we haven't lost out. We may had a particular ambition of achieving or obtaining certain things. We didn't get it because Allah Almighty has got a better plan for us. But if we have achieved what we aim for, that's a blessing from Allah Almighty that He has given us as well. What we should do is not look at yesterday, because yesterday is history. It's gone. It's not going to come back. Don't look what's going to happen tomorrow, because tomorrow never comes. Look at today, which is present, and focus on today, and work on that if you want the betterment for the future. And that's what we need to do. And Alhamdulillah, Amir al-Sunnah, the way his work, his efforts, his striving for everything on a regular basis, on a daily basis, this is where Dawat Islam is today.
MashaAllah.
Ji, Muveen bhai, koshish ki baat ho rahi hai, Amir al-Sunnah, Damat Barakatun, dekhe kahan se chale ek masjid ke. ایز امام کے اور آج پوری دنیا میں سنتوں کا دھواں. اصل میں وہی بات ہے کہ کوشش محنت اللہ تعالیٰ ضائع نہیں کرتا ہے. محنت ہونی چاہیے اور وہ سیدھی اور سچی راستے پہ اللہ کے دین کے لیے محنت کریں گے نا, محنت ضائع نہیں ہوتی.
بے شک شاہ صاحب, اللہ تعالیٰ نے قرآن پاک اندر ارشاد فرمایا, من اراد الاخرہ وسعى لها سعیہا, فرمایا جڑا بندہ آخرت چاہتا ہے اور دے واسطے کوشش بھی کرتا ہے, وہ ہوا مؤمن, اس حالت کوئی ایمان والا ہوئے, فرمایا فاولائک کان سعیہم مشکورا, تو او دی کوشش ٹھکانے لا جا کے لگ دی. تے اے آیت مبارکہ امیر علیہ السلام دی سیرت سامنے رکھو کہ انہاں دا مقصد آخرت دی کوشش کرنا, ਔਰ ਇਸ ਵਾਸਤੇ ਉਹਨਾਂ ਨੇ ਸਟਰਗਲ ਵੀ ਕੀਤੀ, ਸਿਰਫ ਇਹ ਮਕਸਦ ਨਹੀਂ ਬਲਕਿ ਉਹਨਾਂ ਦਾ ਇਹ ਵੀ ਮਕਸਦ ਸੀ ਕਿ ਸਿਰਫ ਮੈਨੂੰ ਆਪਣੀ ਨਹੀਂ ਬਲਕਿ ਸਾਰੀ ਦੁਨੀਆਂ ਦੇ ਲੋਕਾਂ ਦੀ ਸਲਾਹ ਦੀ ਕੋਸ਼ਿਸ਼ ਕਰਨੀ ਹੈ ਤੇ ਚੱਲ ਪਏ ਮਕਸਦ ਲੈ ਕੇ ਅਲਹਮਦੁਲਿਲਾ ਅੱਜ ਕਾਮਯਾਬ ਅਮਰੀਕਾ ਯੂਰਪ ਏਸ਼ੀਆ ਹਰ ਜ਼ਮੀਨ ਕਰਤੀ ਹੈ ਤੁਝੇ ਸਲਾਮ ਹੈ ਨਾ ਤੇ ਫਰਮਾਇਆ ਕਿ ਇਹ ਜਿਹੜਾ ਬੰਦਾ ਕੋਸ਼ਿਸ਼ ਕਰਦਾ ਹੈ ਤੇ ਅੱਲਾਹ ਤਾਲਾ ਉਹਦੇ ਵਾਸਤੇ ਰਾਵਾਂ ਖੋਲ ਦਿੰਦਾ। ਸਰਾਜ ਅਬਦੁਲ ਨਾਨ ਭਾਈ ਨੇ ਵੀ ਅੱਜ ਦਾ ਮਾਨਾ ਬਿਆਨ ਕੀਤਾ ਸੀ ਕਿ ਤੁਸੀਂ ਕੋਸ਼ਿਸ਼ ਕਰੋ ਮੇਰੀ ਰਾਹ ਦੀ ਤਰਫ ਤੇ ਮੈਂ ਤੁਹਾਡੇ ਵਾਸਤੇ ਰਸਤੇ ਖੋਲ ਦੇਵਾਂਗਾ। ਤੇ ਇਨ ਅੱਲਾਹ ਲਾ ਯੁਦੀਉ ਅਜਰਲ ਮੁਹਸਿਨੀਨ, ਦੁਬਾਰਾ ਮਾਇਤ ਪੜ੍ਹੀ ਹੈ ਕਿ ਅੱਲਾਹ ਤਾਲਾ ਜਿਹੜੇ ਮੁਹਸਿਨੀਨ ਉਹਨਾਂ ਦਾ ਅਜਰ ਜ਼ਾਇਆ ਨਹੀਂ ਕਰਦਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਚੁੰਟੀ ਜਿਹੜੀ ਨਾ ਉਹ ਵੀ ਕੋਸ਼ਿਸ਼ ਕਰੇ ਤਾਂ ਦੀਵਾਰ ਤੇ ਚੜ ਜਾਂਦੀ ਹੈ।
ਸਹੀ ਬਾਤ ਹੈ
ਤੇ ਸਾਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ।
ਕੀ ਬਾਤ ਹੈ, ਹਮਾਰੇ ਸਾਹਮਣੇ ਮਿਸਾਲ ਹੈ ਨਾ ਆਪਕੇ, ਕਿਤਨੀ ਮੁਸ਼ਕਿਲਾਂ ਸ਼ੁਰੂ ਮੇ ਕਿਸ ਤਰ੍ਹਾਂ ਆਨੇ ਨਹੀਂ ਦਿਆ, ਕਿਆ ਕੁਛ ਨਹੀਂ ਹੋਇਆ, ਅੱਜ ਦੇਖੇ ਦਰਵਾਜ਼ੇ ਕੇ ਦਰਵਾਜ਼ੇ, ਪੂਰੀ ਦੁਨੀਆ ਕੇ ਅੰਦਰ ਦਾਵਤ ਇਸਲਾਮੀ ਕੀ ਤੁਮੇ ਕੋਸ਼ਿਸ਼ ਜੋ ਹੈ ਨਾ ਇਹ, ਅਗਰ ਬੰਦਾ ਸ਼ੁਰੂ ਮੇ ਹਿੰਮਤ ਹਾਰ ਦੇ ਤਾਂ ਕੁਛ ਨਹੀਂ ਹੋਤਾ, ਉਹ ਮਿਸਾਲ ਨਹੀਂ ਹੈ ਉਹ ਹਾਥੀ ਕੀ। ਅਗਰ ਆਪ ਦੇਖੇ ਤੋ ਵੋ ਹੋਤਾ ਕਿਆ ਹੈ ਕਿ ਇੱਕ ਬੰਦਾ ਗਿਆ ਮੁਲਕ ਮੇ ਤੋ ਦੇਖਾ ਜੀ ਵੋ ਹਾਥੀ ਇਤਨੀ ਸੀ ਜ਼ੰਜੀਰ, ਹਾਥੀ ਕਿਤਨਾ ਹੈਵੀ ਹੋਤਾ ਹੈ, ਉਸਕੀ ਤਾਕਤ ਕਿਤਨੀ ਹਾਥੀ ਕੀ, ਤੋ ਵੋ ਕਿਆ ਕਹਿਤੇ ਹੈ ਉਸਕੋ ਇਤਨੀ ਸੀ ਜ਼ੰਜੀਰੋ ਸੇ ਜਿਸਸੇ ਸਾਈਕਲ ਬਾਂਧਤੇ ਹੈ, ਉਹ ਜ਼ੰਜੀਰ ਉਸਕੇ ਪਾਂਵ ਮੇ ਡਾਲੀ ਹੋਈ ਔਰ ਉਸਕੋ ਬਾਂਧਾ ਹੋਇਆ ਹੈ, ਕਿਉਂਕਿ ਦਾਤ ਹਾਲਾਂਕਿ ਵੋ ਜਾਨ ਲਓ ਕਹਿਤੇ ਹੈਰਤ ਹੈ ਯੇ ਤੋੜਤਾ ਨਹੀਂ, ਬੋਲੇ ਇਸਸੇ ਬੋਲੇ ਯੇ ਇਸਸੇ ਸੀਖਨੇ ਕੀ ਬਾਤ ਹੈ, ਬੋਲੇ ਜਬ ਯੇ ਛੋਟੇ ਤੇ ਨਾ ਜਬ ਯੇ ਜ਼ੰਜੀਰ ਤੋੜ ਨਹੀਂ ਸਕਤੇ ਥੇ ਤੋ ਇਨਕੇ ਪਾਂਵ ਮੇ ਜ਼ੰਜੀਰ ਬਾਂਧ ਕਰਨਾ ਇਨਕੋ ਇਧਰ ਬਾਂਧ ਦਿਆ ਜਾਤਾ ਥਾ, ਅਬ ਯੂ ਜ਼ੰਜੀਰ ਸੇ ਬੜੇ ਉਸ ਵਕਤ ਯੇ ਤੋੜ ਨਹੀਂ ਸਕਤੇ ਥੇ ਤੋ ਇਨਕੇ ਜ਼ਹਿਨ ਮੇ ਬੈਠ ਗਿਆ, ਇਨਹੋਨੇ ਸੋਚ ਲਿਆ ਕਿ ਹਮ ਤੋੜ ਹੀ ਨਹੀਂ ਸਕਤੇ, ਅਬ ਯੇ ਬੜੇ ਹੋ ਗਏ ਇਤਨੇ, ਲੇਕਿਨ ਵੋ ਜੋ ਬਚਪਨ ਕੀ ਕਮਜ਼ੋਰੀ ਥੀ ਜੋ ਜ਼ਹਿਨ ਮੇ ਥਾ ਕਿ ਹਮ ਨਹੀਂ ਕਰ ਸਕਤੇ, ਵੋ ਆਜ ਤੱਕ ਬੈਠਾ ਹੁਆ ਜਿਸਕੀ ਵਜ੍ਹਾ ਸੇ ਜ਼ੰਜੀਰ ਨਹੀਂ ਤੋੜ ਸਕਤੇ, ਹਾਲਾਂਕਿ ਵੋ ਬਚਪਨਾ ਥਾ ਵੋ ਅਲਗ ਚੀਜ਼ ਥੀ। ਇਸੀ ਤਰ੍ਹਾਂ ਅਗਰ ਹਮਾਰੇ ਪਾਸ ਮੇ ਕੋਈ ਚੀਜ਼ ਹੈ, ਇਸਕਾ ਯੇ ਮਤਲਬ ਥੋੜੀ ਫਿਊਚਰ ਮੇ ਵੀ ਹੋ ਜਾਏਗੀ ਹਮ ਨਾਕਾਮ ਹੋ ਜਾਏਂਗੇ, ਹਮ ਕੋਸ਼ਿਸ਼ ਕਰਨਾ ਛੋੜ ਦੇਤੇ, ਹਮ ਸਟ੍ਰਾਈਵ ਕਰਨਾ ਛੋੜ ਦੇਤੇ, ਅਲਗ ਇਹ ਚੀਜ਼ ਨਹੀਂ ਹੋਤੀ ਹੈ। ਵਕਤ ਬਦਲਤਾ ਹੈ, ਚੀਜ਼ੇ ਬਦਲਤੀ ਹੈ, ਹਾਲਾਤ ਬਦਲਤਾ ਹੈ, ਸੋਚ ਬਦਲਤੀ ਹੈ, ਬਹੁਤ ਸਾਰੀ ਚੀਜ਼ੇ ਬਦਲਤੀ ਹੈ, ਔਰ ਆਗੇ ਕਿ ਵੋ ਜੋ ਆਪ ਪਹਿਲੇ ਨਹੀਂ ਕਰ ਸਕਤੇ, ਹੋ ਸਕਤਾ ਇਸ ਦਫਾ ਆਪ ਕਰਕੇ ਕਾਮਯਾਬ ਹੋ ਜਾਤੇ ਲੇਕਿਨ ਆਪਨੇ ਕੋਸ਼ਿਸ਼ ਹੀ ਨਹੀਂ ਕੀ। ਉਹ ਕਹਤੇ ਨਾ ਚਾਬੀ ਕਾ ਆਖਰੀ ਗੁੱਛਾ ਆਪਨੇ 99 ਕੀ ਇਸਤੇਮਾਲ ਕੀ, ਲੇਕਿਨ ਜੋ ਆਖਰੀ ਥੀ ਉਸਸੇ ਤਾਲਾ ਖੁੱਲਨਾ ਥਾ ਆਪਨੇ ਛੋੜ ਦਿਆ ਜੀ, ਖੁੱਲੀ ਨਹੀਂ ਰਹਾ। ਆਖਰੀ ਚਾਬੀ ਕਾ ਜੋ ਹੋਤਾ ਨਾ ਆਖਰੀ ਚਾਬੀ ਵੀ, ਉਹ ਵੀ ਕੋਸ਼ਿਸ਼ ਕਰਨੀ ਚਾਹੀਏ ਤਾਂ ਦਰਵਾਜ਼ਾ ਖੁੱਲ ਜਾਤਾ ਹੈ। ਤੋ ਹਮ ਥੋੜੀ ਸੀ ਕੋਸ਼ਿਸ਼ ਕੇ ਬਾਅਦ ਛੋੜ ਦੇਤੇ, ਕੋਸ਼ਿਸ਼ ਕਰਤੇ ਰਹਿਣਾ ਚਾਹੀਏ, ਇਨਸ਼ਾਅੱਲਾ ਕਾਮਯਾਬੀ ਮਿਲੇਗੀ।
ਸਹੀ ਸਾਹਿਬ, ਇਮਾਮ ਸ਼ਾਫੀ ਰਹਿਮਤੁਲਲਾਹ ਅਲੈਹ, ਹੀ ਸਟਾਰਟਡ ਟੂ ਸਟ੍ਰਾਈਵ ਟੂ ਸੀਕ ਦ ਨੌਲੇਜ ਆਫ ਦੀਨ ਫਰੋਮ ਚਾਈਲਡਹੁੱਡ, and his state was such that, you know, when he didn't have money to buy anything, and he would go to the maktab and he would find arrows and he would write things on them. And Imam Shafi rahmatullah alayhi, he spent 20 years learning from Imam Muhammad. 20 years of his life he struggled in his strive to seek the knowledge of deen from Imam Muhammad. If you look at the great imams like this, you look at their lives, their seerah, you look at Imam Ahmad Raza Khan rahmatullah alayhi. From the childhood, Imam Ahmad Raza Khan rahmatullah alayhi started to seek the knowledge of deen. He, what you call it, completed the Quran Nazra at the age of 4.5 years old. And when did he become a scholar? At the age of 13 years, 10 months and 4 days. This was striving. You know, if you ask the children today, you get the adults who have strived to seek the knowledge of deen. People haven't done that. And Imam Ahmad Raza and these, the pious people of Allah, they achieved it from a very young age. They struggled, and Ustaz Saab mentioned the student of Imam Azam Abu Hanifa. How, you know, it wasn't that he had a great mind, but it was his striving which led him to success. And Imam Azam Abu Hanifa has mentioned that to him. It is your striving that it has led to this. So today we give up hope too quick. You know, we think, Ustaz Saab will be able to tell us, so many people might have joined Jamiatul Madina. And we see that so many people to study the deen, at the first year you get 50 students. And at the end of the sixth year, you might find 5 or 6 students left. Why? A lot of them have just given up hope. And we need to see that it is striving, it's a constant striving. You know, alhamdulillah, we have students who might not achieve to pass in that year. They've gone again, they've done it, they might not have achieved it again. We've had students in our jamia like this. 3 years try to achieve that 1 year, and then finally they pass, and then alhamdulillah, now they're coming to becoming scholars.
Alhamdulillah.
So alhamdulillah, this driving, we should not give up hope in the seeking of knowledge. So many, you know, like we in the worldly strive, say some, we're working till the end. You know, 50 years of life, 60 years, a person's getting to that old age, still struggling, still striving, that somehow a wealth, money can come so that we can, you know, get a better life. Our hopes are still there for that comfortable vision. of achieving a relaxful life. But when it comes to the matters of the deen, we say, okay, we give up in a year or two.
Now is the time for our another segment. Today's sunnah. Helping others, logon ki madad karna. Inshallah, logon ki madad karne ke awale se sunenge Madani Phool. Ji, Abdul Hanan bhai.
Sahib, alhamdulillah. It's a great sunnah of the beloved Prophet sallallahu ta'ala sallam. The Prophet sallallahu sallam always tried to help people and he never sent anyone back without helping. If the Prophet sallallahu alaihi wasallam himself didn't have any wealth to support or help that person, he would say, go to so and so companion's house, he will support you, he will help you. This was the nature of the Prophet, meaning never let anyone go empty handed. If someone came to the Prophet sallallahu alaihi wasallam to help, you know, the Prophet sallallahu alaihi wasallam would support them. And every sahabi, look at the companions who came in the company of the Prophet sallallahu alaihi wasallam, the Prophet sallallahu alaihi wasallam supported them. Sina Sulaiman Farsi radiallahu ta'ala, you know, he came stressful. The Prophet sallallahu alaihi wasallam went and planted trees because that was a condition of his master, that if you plant this much amount of trees, I will let you free. The Prophet sallallahu alaihi wasallam with his own blessed hands, it's mentioned in the narration, the Prophet sallallahu alaihi wasallam with his own blessed hand planted plants so that they become palm trees, so Sina Sulaiman Farsi radiallahu ta'ala could be freed. And this, we should always try to at least take a step to help people, inshallah.
Ji, Shahid bhai.
MashaAllah, Shah sahab, look now, by helping others, we need to put other people's needs before our own needs. You know, it's a great blessing, but in doing that, the Prophet ﷺ always used to give other people rather than himself or his family. They used to stay hungry themselves, but give other people. If we look at people nowadays, a lot of people, they strive for, you know, wealth and everything. They may have a lot of money, they may have status, but they don't have this peace in the mind. They're always worried about things. Why? Because they don't think about other people's needs. They don't help people out when there's a need. Allah Almighty has gifted them with wealth, whatever they have. They should take the priority to help other people.
جی بشار صاحب جڑے بندے دوسریاں دی مدد کر دین اللہ تعالی انہاں دی مدد فرماندا ہے بلکہ روایت دے اندر بھی سانو ترغیب ہے کہ جڑی چیز اسی اپنے واسطے پسند کردے ہاں نا دوسرے واسطے بھی وہی پسند کرنی چاہیے اسی چاہنے ساڈی کوئی ہیلپ کرے مدد کرے مشکل وقت ساڈے کام آوے تے سانو چاہیے تے دوسرے دی مدد کریے کہ اقا علیہ الصلوۃ والسلام نے فرمایا لا یؤمن احدکم حتا یحب لاخیہ ما یحب لنفسہ کہ تسی ادو تک کامل مومن نہیں بن سکتے جدو تک اپنے بھائی واسطے بھی وہ چیز پسند نہ کرو جڑی اپنے واسطے پسند کر دے سانو چاہیے دوسرے دی ہیلپ کریے مدد کریے
ہم چاہتے ہیں اللہ کی مدد ہمیں ملتی رہے تو ہمیں لوگوں کی مدد کرنی ہے جب تک مسلمان لوگ مدد کرتا رہتا ہے لوگوں کی اللہ کی مدد ملتی رہتی ہے تو لوگوں کی مدد کرنا بھی سیکھیں صرف اپنے لیے نہ سوچیں لوگوں کا بھی سوچیں انشاءاللہ اس کی بہت برکتیں کیپ واچنگ مدنی چینل صلو علی الحبیب صلی اللہ تعالی علی محمد صلی اللہ علیہ وسلم
The blessing from Rabbul Alameen The blessing from Rabbul Alameen Islam is the way of life Islam is the way of life Islam is the way of life Islam is the way of life